ਤੂੰ ਮਾਤ ਪਿਤਾ ਹਮ ਬਾਰਕ ਤੇਰੀ ਤੁਮਰੀ ਕਿਰਪਾ ਮੈਂ ਸੁਖ ਕਨੇਰੀ। ਇਹ ਪ੍ਰੋਗਰਾਮ ਜੋ ਹਰ ਸੱਚੇ ਤਖਤ ਰਚਾਇਆ ਸਤ ਸੰਗਤ ਮੇਲਾ, ਇਹ ਸੰਗਤ ਦਾ ਮੇਲਾ, ਸੰਗਤ ਜੋ ਸਤਿਗੁਰਾਂ ਦੀ ਕਿਰਪਾ ਨਾਲ ਇਹ ਸਮਾਗਮ ਕੱਲ ਤੋਂ ਚੱਲਦਾ ਹੈ, ਪਿਛਲੇ ਸਾਲ ਵੀ ਹੋਇਆ ਸੀ, ਇਹ ਦੂਸਰਾ ਸਾਲ ਹੈ। ਬਹੁਤ ਸਾਰੇ ਪ੍ਰੇਮੀ ਮੈਂ ਦੱਸਣਾ ਚਾਹੁੰਦਾ, ਕਿਉਂਕਿ ਮਹਾਂਪੁਰਖ ਆਪਣੇ ਕੋਲ ਆ ਰਹੇ ਹੈ ਢੰਡਰੀਆਂ ਵਾਲੇ। ਸਮਾਗਮ ਦੀ ਕਾਫੀ ਲੋਕ ਮਹਿਮਾ ਕਰਦੇ ਹਨ, ਮਹਿਮਾ ਕਰਨੀ ਚਾਹੀਦੀ ਸੰਗਤ ਦੀ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਸੰਗਤ ਦੀ ਮਹਿਮਾ ਤਾਂ ਬਿਲਕੁਲ ਠੀਕ ਹੈ, ਪਰ ਨਾਲ ਨਾਲ ਕੁਛ ਮੇਰਾ ਵੀ ਨਾਮ ਵਰਤਿਆ ਜਾਂਦਾ, ਮੈਂ ਉਹ ਨਿਮਰਤਾ ਸਹਿਤ ਆਪਣੇ ਵਿਚਾਰ ਦੱਸਣੇ ਚਾਹੁੰਦਾ। ਵਿਚਾਰ ਵੀ ਇਹ ਜੇ ਇਹ ਐਡੇ ਸਮਾਗਮ ਜਾਂ ਇਸ ਤਰ੍ਹਾਂ ਦਾ ਪ੍ਰੋਗਰਾਮ ਜੋ ਆਪਾਂ ਸ਼ੁਰੂ ਵਿੱਚ ਇਹ ਸਕੂਲ 92 ਵਿੱਚ ਲੈ ਕੇ ਸ਼ੁਰੂ ਕੀਤਾ 93 ਵਿੱਚ, ਵੈਸੇ ਤਾਂ ਬਿਲਕੁਲ ਲੋੜ ਹੀ ਨਹੀਂ। ਜਿਹੜਾ ਕੁਛ ਹੋ ਗਿਆ, ਤਕਲੀਫ ਦੁੱਖ ਸੁੱਖ, ਅਸਲੀ ਤਾਂ ਮਨ ਦਾ ਹੀ ਹੁੰਦਾ, ਮੰਨਣ ਦਾ ਹੀ ਹੁੰਦਾ। ਜਦੋਂ ਮਨ ਦੀ ਅਵਸਥਾ ਬਣ ਜਾਵੇ ਫਿਰ ਇਹ ਹੋ ਜਾਂਦਾ, ਜੇ ਸੁੱਖ ਦੇ ਤਾਂ ਤੁਝੈ ਰਾਧੀ ਤੇ ਦੁੱਖ ਵੀ ਤੁਝੈ ਧਿਆਈ, ਜੇ ਭੁੱਖ ਦੇ ਤੇ ਇੱਤ ਹੀ ਰਾਜਾਂ ਦੁੱਖ ਵਿੱਚ ਸੁੱਖ। ਜਦੋਂ ਮਨ ਦੀ ਅਵਸਥਾ ਬਣੇਗੀ ਉਦੋਂ ਇਹ ਆਨੰਦ ਆਉਣਾ। ਬਾਣੀ ਤਾਂ ਵੈਸੇ ਆਨੰਦ ਰੂਪ ਹੀ ਹੈ, ਪਰ ਆਪਾਂ ਨੂੰ ਆਨੰਦ ਉਦੋਂ ਆਉਣਾ ਜਦੋਂ ਸਾਡਾ ਮਨ ਬਣ ਜਾਵੇਗਾ, ਮਨ ਦੀ ਅਵਸਥਾ ਬਣ ਜਾਵੇਗੀ। ਆਮ ਕਰਕੇ ਮੈਂ ਬੇਨਤੀ ਕਰਦਾ ਵੀ ਆਪਾਂ ਜਦੋਂ ਕੋਈ ਦਾਤਾਂ ਮਿਲਦੀਆਂ ਸਤਿਗੁਰਾਂ ਦਾ ਧੰਨਵਾਦ ਕਰਦੇ, ਪੁੱਤਰ ਮਿਲੇ, ਤੰਦਰੁਸਤੀ, ਮਾਇਆ, ਮਕਾਨ, ਕੋਈ ਕੰਮ ਕਾਰ, ਜ਼ਰੂਰ ਸ਼ੁਕਰਾਨਾ ਕਰਨਾ ਚਾਹੀਦਾ, ਸਤਿਗੁਰਾਂ ਦਾ ਧੰਨਵਾਦ ਕਰਨਾ ਚਾਹੀਦਾ। ਤੇ ਆਪਣੇ ਮੂੰਹੋਂ ਕਹਿੰਦੇ ਜੀ ਸਤਿਗੁਰਾਂ ਨੇ ਸਾਨੂੰ ਬੜੀਆਂ ਦਾਤਾਂ ਦਿੱਤੀਆਂ ਨਾਨਕਸਰ ਤੋਂ, ਜਾਂ ਬਾਬਾ ਨਾਨਕ ਸਿੰਘ ਮਹਾਰਾਜ ਨੇ ਬੜੀ ਕਿਰਪਾ ਕੀਤੀ। ਜਿੱਥੇ ਜਿੱਥੇ ਸ਼ਰਧਾ ਹੁੰਦੀ ਹੈ ਬੰਦਿਆਂ ਦੀ, ਭਾਵਨਾ ਹੁੰਦੀ ਹੈ, ਪਰ ਕਦੇ ਦੁੱਖ ਨੂੰ ਕਿਸੇ ਨੇ ਦਾਤ ਨਹੀਂ ਕਿਹਾ, ਦਾਤ ਨਹੀਂ ਕਿਹਾ। ਸੁੱਖ ਨੂੰ ਤਾਂ ਦਾਤਾਂ ਕਹਿੰਦੇ, ਠੀਕ ਆ, ਕਹਿਣੀਆਂ ਚਾਹੀਦੀਆਂ, ਮੈਂ ਉਹ ਨਹੀਂ ਕਹਿੰਦਾ ਵੀ ਨਾ ਕਹੋ ਸੁੱਖ ਨੂੰ, ਕਿਉਂਕਿ ਸਾਰੀਆਂ ਦਾਤਾਂ ਗੁਰੂ ਦੀਆਂ। ਪਰ ਦੁੱਖ ਮੌਕੇ ਬੰਦਾ ਕੋਈ ਵਿਰਲਾ ਹੀ ਹੈ ਜਿਹੜਾ ਦੁੱਖ ਨੂੰ ਦਾਤ ਕਹੇ। ਸਤਿਗੁਰੂ ਜੀ ਕਹਿੰਦੇ ਆ ਜਪਜੀ ਸਾਹਿਬ ਵਿੱਚ, ਕੇਤਿਆ ਦੁੱਖ ਭੂਖ ਸਭ ਮਾਰ, ਇਹ ਪੇ ਦਾਤ ਤੇਰੀ। ਕਹਿੰਦੇ ਵੀ ਦਾਤ ਆ, ਕਹਿੰਦੇ ਹੁਣ ਦੁੱਖ ਨੂੰ ਕੋਈ ਦਾਤ ਕਹੇਗਾ, ਰਾਮ ਰਾਮ ਕਰੋ, ਹਾਹਾਕਾਰ ਮਚ ਜਾਂਦੀ, ਬੜਾ ਬੁਰਾ ਹੋਇਆ, ਬੜਾ ਬੁਰਾ ਹੋਇਆ। ਪਰ ਸਤਿਗੁਰੂ ਜੀ ਕਹਿੰਦੇ ਵੀ ਇਹ ਵੀ ਦਾਤ ਹੈ, ਕਹਿੰਦੇ ਇੱਕ ਦਾਤ। ਇਤਿਹਾਸ ਪੜ੍ਹਨਾ, ਸੰਗਤ ਵਿੱਚ ਆਉਣਾ, ਵਿਚਾਰਾਂ ਕਰਨੀਆਂ ਬੜੀ ਜ਼ਰੂਰੀ ਹੈ। ਕੋਈ ਅੱਜ ਇਹ ਕੋਈ ਐਵੇਂ ਨਹੀਂ, ਸਾਖੀਆਂ ਨਹੀਂ, ਪ੍ਰਤੱਖ ਹੈ। ਧਰੋਂ ਦੇ ਚਪੇੜ ਵੱਜੀ, ਮਾਂ ਦੀ ਗੋਦ ਚੋਂ ਕੱਢ ਦਿੱਤਾ ਤੇ ਇਹ ਦਾਤ ਨਹੀਂ ਬਣੀ ਦੁੱਖ, ਅੱਜ ਧਰੋਂ ਦਾ ਨਾਮ ਹੈ। ਵੈਸੇ ਤਾਂ ਸਤਿਗੁਰੂ ਜੀ ਕਹਿੰਦੇ ਲੱਖ ਭਗਤ ਜਾਂਕੋ ਆਰਾਧਾ ਹੈ, ਲੱਖ ਤਪੀਸਰ ਤਪ ਹੀ ਸਾਧਾ, ਲੱਖਾਂ ਦੀ ਗਿਣਤੀ ਹੈ ਗੁਰਬਾਣੀ ਕਰਦੀ ਹੈ। ਪਰ ਜਦੋਂ ਨਾਮ ਜਪਣ ਦੀ ਗੱਲ ਆਈ, ਕਹਿੰਦੇ ਰਾਮ ਜਪੋ ਜੀ ਐਸੇ ਐਸੇ, ਧਰੋਂ ਪ੍ਰਹਿਲਾਦ ਜਪਿਓ ਹਰ ਜੈਸੇ। ਜੇ ਜਪਣਾ ਤੇ ਧਰੋਂ ਵਾਂਗੂ ਜਪੋ ਤੇ ਪ੍ਰਹਲਾਦ ਵਾਂਗੂ ਜਪੋ, ਕੀ ਫਰਕ ਹੈ? ਮੈਂ ਬੇਨਤੀ ਕਰਦਾ ਜਿਹਨੂੰ ਮੈਨੂੰ ਸਮਝ ਆਈ ਹੈ ਗੁਰੂ ਦੀ ਕਿਰਪਾ ਨਾਲ, ਬਾਬਾ ਜੀ ਦੀ ਮਿਹਰ ਨਾਲ, ਧਰੋਂ ਤੇ ਪ੍ਰਹਲਾਦ ਨੇ ਭਰੋਸੇ ਨਾਲ ਜਪਿਆ, ਭਰੋਸੇ ਨਾਲ। ਹੁਣ ਮਾਂ ਨੂੰ ਪੁੱਛਿਆ, ਮੈਂ ਬਹੁਤੀ ਲੰਮੀ ਗੱਲ ਨਹੀਂ ਕਰ ਰਹੀ, ਕਿਸ ਉਦਮ ਤੇ ਰਾਜ ਮਿਲੇ ਸਤਰੂ ਤੇ ਸਭ ਹੋਵਨ ਮੀਤਾ, ਪਰਮੇਸ਼ਰ ਅਰਾਧੀ ਹੈ ਜਿੱਦੂ ਹੋਈ ਹੈ ਪਤਿਤ ਪਨੀਤਾ। ਨਾਮ ਜਪਣ ਵਾਲੇ ਬਾਹਲੀਆਂ ਗੱਲਾਂ ਨਹੀਂ ਕਰਦੇ, ਬਹੁਤਾ ਬੋਲਣ ਚੱਖਣ ਹੋਏ, ਉਹ ਥੋੜੀ ਗੱਲ ਹੀ ਕਰਦੇ। ਕਹਿੰਦੇ ਜੀ ਪੁੱਤਰ ਜੇ ਚਾਹੁੰਦਾ ਹੈ ਕਿ ਉਸ ਉਦਮ ਤੇ ਰਾਜ ਮਿਲੇ, ਸਤਰੂ ਤੇ ਸਭ ਹੋਵਨ ਮੀਤਾ। ਕਹਿੰਦੇ ਪਰਮੇਸ਼ਰ ਅਰਾਧੀਏ, ਹੁਣ ਧਰੋਂ ਦੀ ਸਾਖੀ ਇਤਿਹਾਸਕ ਹੈ, ਬਾਣੀ ਹੈ ਭਾਈ ਗੁਰਦਾਸ, ਭਾਈ ਗੁਰਦਾਸ ਜੀ ਦੀ। ਹੋਰ ਸਾਖੀਆਂ ਤਾਂ ਚਲੋ ਸਾਡੇ ਕਹਿਣ ਸੁਣ ਚ ਗਲਤ ਫਲਤ ਹੋ ਸਕਦੀ, ਬਾਣੀ ਦੀ ਸਾਖੀ ਝੂਠੀ ਨਹੀਂ ਹੋ ਸਕਦੀ। ਤੇ ਬਾਬਾ ਈਸ਼ਵਰ ਸਿੰਘ ਵਾਲਿਆ ਕਹਿੰਦੇ ਸਨ ਭਾਈ ਜਿਹੜੀ ਬਾਣੀ ਨੂੰ, ਬਾਣੀ ਸਾਖੀ ਨੂੰ ਸੱਚੀ ਕਹੇ ਉਹ ਸਾਚੀ ਸੱਕੀ ਸਾਚੀ ਸਖੀ ਹੈ, ਸੱਚੀ ਹੈ, ਨਹੀਂ ਤਾਂ ਝੂਠੀ ਹੈ। ਜਿਹੜੀ ਬਾਣੀ ਦੀ ਕਸਵੱਟੀ ਤੇ ਨਹੀਂ ਲੱਗਦੀ, ਇਹ ਬਾਣੀ ਦੁਆਰਾ ਸਾਖੀ ਹੈ, ਬੜੀ ਲੰਮੀ ਸਾਖੀ ਹੈ। ਤੇ ਹੁਣ ਰਾਜੇ ਨੇ ਕਿਹਾ ਪਿੱਛੋਂ ਰਾਜੇ ਸੱਦਿਆ, ਅਬ ਚੱਲ ਰਾਜ ਕਰੋ ਨਿਤਨੀਤਾ। ਨਾਰਦ ਆ ਗਿਆ ਤੇ ਬਣੀਆਂ ਲਾਹਨਤਾਂ ਪਾਈਆਂ, ਉਹ ਭਗਤੀ ਕਰਨ ਵਾਲਾ ਤੇਰਾ ਮੌਕਾ, ਨਦੀ ਕਿਨਾਰੇ ਰੁੱਖੜਾ ਕਿਚਰਕ ਬੰਨਾ ਤੀਰ, ਤੇ 5 ਸਾਲ ਦਾ ਉਮਰ ਹੈ, ਉਹ ਭਗਤੀ ਕਰਨ ਗਿਆ। ਇੱਕ ਇਹ ਟਲ ਫੈਸਲਾ ਦੁਨੀਆਂ ਦਾ, ਜਿਹੜਾ ਬੰਦਾ ਗੁਲਾਮ ਹੈ ਉਹ ਕਦੇ ਝੂਠ ਨਹੀਂ, ਸੱਚ ਨਹੀਂ ਬੋਲੇਗਾ। ਕਿਸੇ ਦਾ ਗੁਲਾਮ ਹੋਵੇ, ਘਰ ਵਿੱਚ ਹੋਵੇ, ਭਰਾ ਦਾ, ਭੈਣ ਦਾ, ਘਰ ਵਾਲੀ ਦਾ, ਕਿਸੇ ਸੁਸਾਇਟੀ ਸਭਾ ਵਿੱਚ, ਕਿਸੇ ਦੇਸ਼ ਵਿੱਚ, ਗੁਲਾਮ ਬੰਦਾ ਕਦੇ ਸੱਚ ਨਹੀਂ ਬੋਲੇਗਾ। ਸੁੱਚਾ ਆਨੰਦ ਕਿਉਂ ਨਹੀਂ ਸੱਚ ਬੋਲਿਆ, ਉਹਨੂੰ ਪਤਾ ਨਹੀਂ ਸੀ ਵੀ ਛੋਟੇ ਸਾਹਿਬਜ਼ਾਦੇ ਬੱਚਿਆਂ ਨਾਲ ਕੀ ਵੈਰ ਹੈ। ਮਲੇਰਕੋਟਲੇ ਵਾਲਾ ਗੁਲਾਮ ਨਹੀਂ ਸੀ, ਉਹਨੇ ਕਿਹਾ ਬੱਚਿਆਂ ਦਾ ਕੀ ਕਸੂਰ ਹੈ, ਜੇ ਲੜਨਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਲੜੋ। ਨਾ ਉਹ ਰਾਏ ਜਿਹੜਾ ਰਾਏਕੋਟਲੇ ਵਾਲਾ ਸੀ, ਉਹਦਾ ਪਰਿਵਾਰ ਵਿੱਚੋਂ 17 ਬੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੰਗਾਂ 'ਚ ਸ਼ਹੀਦ ਹੋ ਚੁੱਕੇ ਸੀ, ਸ਼ਹੀਦ ਲੜ ਕੇ ਮਰ ਚੁੱਕੇ ਸੀ, ਪਰ ਉਹਨੇ ਸੱਚ ਬੋਲਿਆ। ਕਿਉਂ? ਉਹਨਾਂ ਦਾ ਰਾਜ ਸੀ, ਉਹ ਗੁਲਾਮ ਨਹੀਂ ਸੀ। ਤਾਂ ਮੇਰਾ ਕਹਿਣ ਦਾ ਭਾਵ, ਰਾਜੇ ਨੂੰ ਨਹੀਂ ਪਤਾ ਮੇਰਾ ਵੱਡਾ ਪੁੱਤਰ ਹੈ, ਤੇ ਇਹਦਾ ਨਹੀਂ ਹੱਕ। ਗੁਲਾਮ ਬੰਦਾ ਕਦੇ ਵੀ ਕਿਤੇ ਵੀ ਨਹੀਂ ਸੱਚ ਬੋਲੇਗਾ। ਗੁਲਾਮ ਬੰਦਾ ਜਿਹੜਾ, ਇਹ ਗੁਲਾਮ ਸੀ ਰਾਣੀ ਦਾ, ਤੇ ਹੁਣ ਤਾੜਨਾ ਹੋਈ ਤੇ ਪਿੱਛੋਂ ਰਾਜੇ ਸੱਦਿਆ, ਅਬ ਚੱਲ ਰਾਜ ਕਰੋ ਨਿਤਨੀਤਾ, ਹਾਰ ਚੱਲੇ ਗੁਰਮੁਖ ਜੱਗ ਜੀਤਾ। ਹੁਣ ਤੁਹਾਨੂੰ ਲੰਡਨ ਵਿੱਚੋਂ ਚਾਹੇ ਕਿਸੇ ਸ਼ਹਿਰ ਵਿੱਚੋਂ ਕੋਈ ਚੀਜ਼ ਮਿਲਣੀ ਹੋਵੇ ਤੇ ਘਰੇ ਮਿਲ ਜੇ ਤੇ ਤੁਸੀਂ ਤੁਰੋਗੇ, ਰਾਮ ਰਾਮ ਕਰੋ, ਨਹੀਂ ਤੁਰੋਗੇ। ਵੀ ਜਿਹੜੀ ਚੀਜ਼ ਬਰਮਿੰਘਮ ਤੋਂ ਲੈਣ ਜਾਣੀ ਸੀ ਉਹ ਤਾਂ ਮਿਲ ਗਈ ਘਰੇ, ਕੋਈ ਜਾਂਦਾ? ਐਵੇਂ ਤੇਲ ਫੁੱਕਣਾ, ਟਾਈਮ ਖਰਾਬ ਕੌਣ ਕਰੇਗਾ? ਇਹ ਭਰੋਸਾ ਇਹ ਹੈ ਬਾਬਾ ਜੀ ਕਹਿੰਦੇ ਭਰੋਸਾ। ਹੁਣ ਰਾਜ ਮਿਲਦਾ, ਪਹਿਲਾਂ ਕਹਿੰਦੇ ਭਗਤੀ ਕੋਈ ਨੀ, ਬਾਬਾ ਜੀ ਦੇ ਬਚਨ ਹੈ। ਹੁਣ ਬੰਦਾ ਦੁਖੀ ਹੈ, ਚਾਹੇ ਉਦੋਂ ਝਾੜੂ ਮਰਵਾ ਲਓ, ਚਾਹੇ ਮਾਲਾ ਫੇਰਨ ਲਾ ਦੇ, ਵੀ ਪੈਸੇ ਚਾਹੀਦੇ ਆ, ਤਨਖਾਹ ਚਾਹੀਦੀ ਹੈ, ਉਹ ਤਾਂ ਕਰੇਗਾ। ਦੁਖੀ ਬੰਦਾ ਕੀ ਨਹੀਂ ਕਰੇਗਾ? ਚਪੇੜ ਵੱਜੀ, ਮਾਂ ਦੀ ਪਿਓ ਦੀ ਗੋਦ ਵਿੱਚੋਂ ਕੱਢ ਦਿੱਤਾ, ਉਹ ਭਗਤੀ ਕਰਨ ਚਲਿਆ ਗਿਆ, ਕੋਈ ਵੱਡੀ ਗੱਲ ਨਹੀਂ। ਕਹਿੰਦੇ ਭਗਤੀ ਹੁਣ ਸ਼ੁਰੂ ਹੋਈ ਹੈ, ਪਹਿਲਾਂ ਕੋਈ ਨਹੀਂ ਸ਼ੁਰੂ ਹੋਈ, ਦੁਖੀ ਸੀ ਨਾ, ਚਪੇੜਾਂ ਪਈਆਂ ਮਾਂ ਦੀਆਂ, ਮਤਰੇਈ ਦੀਆਂ। ਹੁਣ ਕਹਿੰਦੇ ਭਗਤੀ ਸ਼ੁਰੂ ਹੋਈ ਹੈ, ਹੁਣ ਰਾਜ ਮਿਲਦਾ ਹੈ, ਤੇ ਕਹਿੰਦਾ ਹੁਣ ਲੈਣਾ ਤਾਂ ਨਾਮ ਜਪ ਕੇ ਲੈਣਾ, ਇਹਨੂੰ ਕਹਿੰਦੇ ਭਰੋਸਾ। ਆਓ ਗੁਰੂ ਕੀ ਸਾਹਿਬ ਸੰਗਤ, ਆਪਾਂ ਮਹਾਂਪੁਰਖ ਵੀ ਮੇਰਾ ਖਿਆਲ ਆ ਗਏ ਮਹਾਂਪੁਰਖ, ਆਪਾਂ ਉਹਨਾਂ ਦੇ ਆਉਣ ਤੱਕ ਹੀ ਮੈਂ ਹਾਜ਼ਰੀ ਭਰਨੀ ਸੀ। ਆਹ ਜੋ ਰੌਣਕਾਂ ਲੱਗੀਆਂ, ਮੈਂ ਇਹ ਦੱਸਣਾ ਚਾਹੁੰਦਾ ਚੰਗੀ ਤਰ੍ਹਾਂ, ਕਿਰਪਾ ਤਾਂ ਗੁਰੂ ਨਾਨਕ ਦੀ ਹੈ। ਤੂੰ ਮਾਤ ਪਿਤਾ ਹਾਂ ਮੁਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਘਨੇਰੇ। ਪਰ ਆਹ ਜੋ ਭਾਗ ਲੱਗੇ, ਮੈਂ ਤਾਂ ਕਹਿਣਾ ਆਹ ਬੱਚਿਆਂ ਦੀ ਸੇਵਾ ਕਰਕੇ ਲੱਗੇ, ਬੱਚਿਆਂ ਦੀ ਕਿਰਪਾ ਹੈ, ਮੇਰੀ ਇਹ ਵਿਚਾਰ ਹੈ। ਬਾਬਾ ਆਦਰ ਸਿੰਘ ਮਹਾਰਾਜ ਦੇ ਮੌਕੇ ਉਹਨਾਂ ਨੇ ਬਚਨ ਕੀਤਾ, ਖਾਲੀ ਕਿੰਨੇ ਲੋਕ ਅੰਮ੍ਰਿਤ ਛਕਣ ਨੂੰ ਤਿਆਰ ਹੋ ਗਏ। ਕਹਿੰਦੇ ਮਹਾਰਾਜ ਇੱਕ ਬਚਨ ਨਾਲ ਇੰਨੇ ਤਿਆਰ ਹੋ ਗਏ, ਬੜੀ ਸ਼ਕਤੀ ਹੈ। ਲੋਕ ਤਾਂ ਇਹੀ ਕਹਿੰਦੇ ਨਾ ਮਹਾਂਪੁਰਖਾਂ ਨੂੰ, ਪਤਾ ਕਿੰਨੀ ਨਿਮਰਤਾ। ਭਾਈ ਸਾਹਿਬ ਨੇ ਕਿਹਾ ਵੀ ਜੇ ਲੈਣਾ ਤਾਂ ਨਿਮਰਤਾ ਨਾਲ ਮਿਲਦਾ ਹੈ ਦਰਬਾਰ ਵਿੱਚੋਂ। ਬਾਬਾ ਆਦਰ ਸਿੰਘ ਕਹਿੰਦੇ ਮਹਾਰਾਜ ਕਹਿੰਦੇ ਭਾਈ ਮੇਰੇ ਵਿੱਚ ਕੋਈ ਸ਼ਕਤੀ ਨਹੀਂ। ਕਹਿੰਦੇ ਮਹਾਰਾਜ ਸ਼ਕਤੀ ਕਿਉਂ ਨਹੀਂ? ਇੱਕ ਬਚਨ ਨਾਲ ਹਜ਼ਾਰਾਂ ਬੰਦੇ ਅਮਰ ਛਕ ਨੂੰ ਤਿਆਰ ਹੋ ਗਏ, ਤੇ ਕਹਿੰਦੇ ਸ਼ਕਤੀ ਨਹੀਂ ਹੋਈ ਤਾਂ ਹੋਰ ਕੀ ਹੋਇਆ? ਕਹਿੰਦੇ ਭਾਈ ਇਹ ਸ਼ਕਤੀ ਨੇ, ਕਹਿੰਦੇ ਮੈਨੂੰ ਜਦੋਂ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੋਝੀ ਬਖਸ਼ੀ ਹੈ ਨਾ ਸੋਝੀ, ਜਦੋਂ ਦਾ ਮੈਨੂੰ ਗਿਆਨ ਹੋਇਆ ਤੇ ਮੈਂ ਆਪਣੇ ਦਾੜੀ ਨੂੰ ਕਦੇ ਜੂਠੇ ਹੱਥ ਨੇ ਲਾਏ, ਇਹ ਬਾਲਾਂ ਦੀ ਕਿਰਪਾ। ਕਹਿੰਦੇ ਮੈਂ ਜੂਠੇ ਹੱਥ ਨੇ ਕਦੇ ਲਾਏ ਆਪਣੇ ਦਾੜੇ ਨੂੰ, ਕੇਸਾਂ ਨੂੰ, ਜਦੋਂ ਦੀ ਮੈਨੂੰ ਗੁਰੂ ਨੇ ਸੋਝੀ ਬਖਸ਼ੀ ਹੈ। ਕਹਿੰਦੇ ਉਹਦੀ ਕਿਰਪਾ ਮੇਰੀ ਕਿਰਪਾ ਕੋਈ ਨੀ। ਤਾਂ ਮੈਂ ਦੱਸਣਾ ਚਾਹੁੰਦਾ ਭਾਈ, ਆਹ ਜੋ ਐਡੇ ਸਮਾਗਮ ਹੋ ਰਹੇ ਹੈ, ਵਿਦਵਾਨ ਮਹਾਂਪੁਰਖ ਆ ਰਹੇ, ਇਹ ਬੱਚਿਆਂ ਦੀ ਸੇਵਾ ਦਾ ਫਲ ਹੈ, ਸੇਵਾ ਦਾ, ਇਹ ਬੱਚਿਆਂ ਦੀ ਕਿਰਪਾ ਹੈ ਬੱਚਿਆਂ ਦੀ। ਆਓ ਗੁਰੂ ਕੀ ਸਤਸੰਗ ਆਪਾਂ ਮਹਾਂਪੁਰਖਾਂ ਨੂੰ ਆਉਣ ਸਾਰੀ ਕੀਰਤਨ ਤੇ ਸ਼ੁਰੂ ਕਰ ਦੇਣਾ ਹੈ, ਮਹਾਂਪੁਰਖਾਂ ਦਾ ਵਿਚਾਰ ਸੁਣਨੇ ਹੈ। ਆਹ ਜੋ ਮੈਂ ਅੱਜ ਸਵੇਰੇ ਵਿਚਾਰ ਕੀਤੇ ਸੀ ਵੀ ਕੱਲ ਭਾਈ ਸਾਹਿਬ ਨੇ ਸਾਰੀ ਸੰਗਤ ਨੂੰ ਹੱਥ ਖੜੇ ਕਰਾ ਕੇ ਪਰਨ ਕਰਾਇਆ ਸੀ, ਭਾਈ ਜਪਜੀ ਸਾਹਿਬ ਦਾ ਪਾਠ ਕਰੋ, ਬਹੁਤ ਚੰਗੀ ਗੱਲ ਹੈ, ਬਹੁਤ ਚੰਗੀ ਗੱਲ। ਅੱਜ ਗਿਆਨੀ ਠਾਕਰ ਸਿੰਘ ਜੀ ਪਟਿਆਲੇ ਵਾਲੇ, ਕਿਉਂਕਿ ਮਹਾਂਪੁਰਖਾਂ ਨੇ ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ ਦੇ ਨਾਲ ਰਹਿਣ ਵਾਲੇ ਹੈ, ਉਹਨਾਂ ਨੇ ਵੀ ਇੱਕ ਵਿਚਾਰ ਦੱਸੀ ਵੀ ਉਹਨਾਂ ਦੇ ਟਾਈਮ ਤੇ ਸਾਰੇ ਸਿੰਘਾਂ ਨੇ ਵਿਚਾਰ ਕੀਤੀ ਵੀ ਪੰਜ ਬਾਣੀਆਂ ਦੇ ਨਾਲ ਇੱਕ ਇੱਕ ਬਾਣੀ ਹੋਰ ਐਡ ਕਰੋ, ਹੋਰ ਬਾਣੀ ਵਧਾਓ, ਹੋਰ ਵਧਾਓ। ਬਹੁਤ ਚੰਗੀ ਗੱਲ ਹੈ, ਬਹੁਤ ਚੰਗੀ ਗੱਲ। ਤੇ ਮੈਂ ਸਵੇਰੇ ਬਾਬਾ ਜੀ ਦਾ ਬਚਨ ਸੁਣਾ ਕੇ ਵੀ ਬਾਬਾ ਜੀ ਕਹਿੰਦੇ ਸੀ ਵੀ ਗੁਰੂ ਗ੍ਰੰਥ ਸਾਹਿਬ ਦੇ ਹੱਥ ਪੈਰ ਸਰੀਰ ਸਭ ਕੁਛ ਹੈਗਾ। ਉਹ ਇੱਕ ਛੋਟਾ ਜਿਹਾ ਮਿਸਾਲ ਦੇ ਕੇ ਬਾਬਾ ਜੀ ਨੇ ਸਮਝਾਇਆ, ਭਾਈ ਜੀ ਤੂੰ ਸਾਨੂੰ ਗੁਲਾਬ ਦੇ ਬੂਟੇ ਦਾ ਬੂਟਾ ਦਿਖਾ ਦੇਗਾ, ਫੁੱਲ ਦਿਖਾ ਦੇਗਾ, ਪੱਤੀਆਂ ਦਿਖਾ ਦੇਗਾ, ਤੇ ਅਸੀਂ ਤੈਨੂੰ ਗੁਰੂ ਗ੍ਰੰਥ ਸਾਹਿਬ ਦੇ ਹੱਥ ਪੈਰ ਦਿਖਾਉਣੇ ਆ, ਹੱਥ ਪੈਰ ਦਿਖਾਉਣੇ। ਤਾਂ ਮੈਂ ਬੇਨਤੀ ਕਰੀ ਸੀ ਵੀ ਇਹਨਾਂ ਦੀਵਾਨਾਂ ਵਿੱਚੋਂ ਮੇਰੇ ਵੱਲੋਂ ਨਿਮਰਤਾ ਸਹਿਤ ਬੇਨਤੀ ਹੈ ਵੀ ਇੱਕ ਲਾਭ ਤਾਂ ਬਹੁਤ ਲੈ ਰਹੇ ਨੇ ਸੰਗਤਾਂ, ਲਾਭ ਤਾਂ ਬਹੁਤ ਲੈ ਰਹੀ ਹੈ, ਇੱਕ ਵੱਡਾ ਲਾਭ ਲਓ। ਕਿਉਂਕਿ ਜੋ ਮੈਂ ਡਿਊਟੀ ਕਰਦਾ, ਮੈਂ ਉਹ ਬੇਨਤੀ ਕਰਦਾ ਵੀ ਬੱਚਿਆਂ ਦੀ ਸੇਵਾ ਕਰਦਾ। ਮੈਂ ਸਵੇਰੇ ਕਿਹਾ ਵੀ ਆਸਾ ਦੀ ਵਾਰ ਮੈਂ ਕਿਉਂ ਲਾਉਣਾ, ਕੋਈ ਸੱਚਖੰਡ, ਕੋਈ ਸਵਰਗਾਂ ਦੀ ਕੋਈ ਇੱਛਾ ਨਹੀਂ ਗੁਰੂ ਦੀ ਕਿਰਪਾ ਨਾਲ। ਮੇਰੀ ਇੱਛਾ ਆਸਾ ਦੀ ਵਾਰ ਲਾਉਣ ਦਾ ਵੀ ਮੈਂ ਕਰੋੜਾਂ ਬੱਚਿਆਂ ਨੂੰ ਪੜ੍ਹਾਵਾਂ, ਮੇਰੀ ਗੁਰੂ ਨੇ ਪੂਰੀ ਕਰ ਵੀ ਦੇਣੀ ਹੈ, ਮੈਨੂੰ ਭਰੋਸਾ। ਕਰੋੜਾਂ ਗਰੀਬ ਬੱਚਿਆਂ ਨੂੰ ਪੜ੍ਹਾਵਾਂ ਜਿਨ੍ਹਾਂ ਜਿਹੜੇ ਪੜ੍ਹ ਨਹੀਂ ਸਕਦੇ। ਤੇ ਗੁਰੂ ਨਾਲ ਤਾਂ ਹੁਣ ਉੱਥੇ ਦੇਖ ਲਓ, ਦਿੱਲੀ ਝੁੱਗੀਆਂ ਵਿੱਚ ਵੀ ਵਾਹਿਗੁਰੂ ਦਾ ਜਾਪ ਚੱਲਦਾ, ਸਾਰੇ ਧਰਮਾਂ ਦੇ ਬੱਚੇ। ਮੈਂ ਕਿਹਾ ਮੈਂ ਆਸਾ ਦੀ ਵਾਰ ਇਸ ਵਕਤ ਲਾਉਣਾ ਸਵੇਰੇ ਡੇਢ ਘੰਟਾ, ਸਫ਼ਰ ਕਿੰਨਾ ਹੋਵੇ ਵੀ ਮੇਰੀ ਇੱਛਾ ਵੀ ਕਰੋੜਾਂ ਬੱਚੇ ਪੜ੍ਹਾਵਾਂ। ਤੇ ਦੂਜੀ ਮੇਰੀ ਬੇਨਤੀ ਭਾਈ, ਆਹ ਦੀਵਾਨਾਂ ਤੋਂ ਕੱਲ ਤੱਕ ਇੱਕ ਵੱਡੀ ਗੱਲ ਲੈ ਕੇ ਜਾਓ ਵੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਗੁਰੂ ਨਹੀਂ ਮੰਨਣਾ। ਇਹ ਮੈਂ ਬੇਨਤੀ ਸਵੇਰੇ ਵੀ ਕੀਤੀ ਸੀ, ਇੱਕ ਤਾਂ ਇਹ ਮੇਰੀ ਜ਼ਰੂਰ ਆ, ਜਿਹੜੀ ਤੁਸੀਂ ਖੁਸ਼ ਹੋ, ਆਨੰਦ, ਬਹੁਤ ਆਨੰਦ ਤੁਹਾਨੂੰ ਆ ਰਿਹਾ ਸੰਗਤ ਦਾ, ਕਿਉਂਕਿ ਹੁੰਦਾ ਹੀ ਹੈ ਜਿੱਥੇ ਸੰਗਤ ਇੰਨੀ ਹੋਵੇ, ਗੁਰੂ ਕੇ ਕੀਰਤਨੀਏ ਮਹਾਂਪੁਰਖ ਆਉਣ, ਕਿਵੇਂ ਨਾ ਆਨੰਦ ਹੋਵੇ। ਇਹ ਜ਼ਰੂਰ ਪੱਕਾ ਪਾਲਣ ਕਰੋ, ਸਤਿਕਾਰ ਕਰਨਾ ਸੀ ਮਹਾਂਪੁਰਖਾਂ ਦਾ ਜਿਹੜੇ ਗੁਰੂ ਨਾਲ ਜੋੜਦੇ ਆ। ਦੂਜੀ ਮੈਂ ਬੇਨਤੀ ਇਹ ਵੀ ਕਰਦੇ, ਕਿਉਂਕਿ ਮਹਾਂਪੁਰਖਾਂ ਬਾਰੇ ਸਾਨੂੰ ਪਤਾ ਹੈ ਵੀ ਕੋਈ ਆ ਕੱਚੀਆਂ ਕੱਚੀ ਬਾਣੀ ਹੈ, ਵੀ ਦੱਸੋ ਜਿਹੜੀ ਚੀਜ਼ ਗੁਰੂ ਨਾਲ ਜੋੜਦੀ ਉਹ ਕੱਚੀ ਕਿਵੇਂ ਹੋ ਸਕਦੀ ਹੈ? ਗੁਰੂ ਤੋਂ ਬਿਨਾਂ ਤਾਂ ਸਭ ਕੁਝ ਕੱਚਾ ਹੀ ਹੈ। ਜਿਹੜੀ ਗੱਲ ਗੁਰੂ ਨਾਲ ਨਾ ਜੋੜੇ ਉਹ ਤਾਂ ਕੱਚੀ ਕਹਿ ਸਕਦੇ, ਜਿਹੜੀ ਗੱਲ ਗੁਰੂ ਨਾਲ ਜੋੜੇ। ਹਰਪ੍ਰੀਤ ਨੂੰ ਕੀ ਕੋਈ ਬਾਤ ਸੁਣਾਵਾ, ਸੋ ਭਾਈ ਸੋ ਮੇਰਾ ਵੀਰ। ਮੈਂ ਕਿਉਂਕਿ ਮਹਾਂਪੁਰਖ ਆਏ, ਮੈਨੂੰ ਬੜੀ ਉਹ ਪਸੰਦ ਗੱਲ ਆਈ, ਕਿਉਂਕਿ ਆ ਸਕੂਲ ਬਾਰੇ ਅਸੀਂ ਬਹੁਤ ਕੁਛ ਸੁਣਿਆ ਪਰ ਹੁਣ ਬਿਲਕੁਲ ਕੋਈ ਦੁੱਖ ਤਕਲੀਫ ਨਹੀਂ। ਥੋੜਾ ਬਹੁਤਾ ਤਾਂ ਹੋਵੇਗਾ, ਮੈਂ ਪੂਰਾ 100% ਤਾਂ ਨਹੀਂ ਕਹਿੰਦਾ ਵੀ ਮੈਂ ਖੁਸ਼ੀ ਗਮੀ ਨਾ, ਪਰ ਕਿਣਕਾ ਕੁ ਮਾਤਰ ਰਹਿ ਗਈ ਆ। ਖੁਸ਼ੀ ਵੀ ਆਉਂਦੀ ਹੈ ਤੇ ਦੁੱਖ ਵੀ ਆਉਂਦਾ ਜਦੋਂ ਥੋੜਾ ਜਿਹਾ ਐਵੇਂ ਨਜਾਇਜ਼ ਗੱਲਾਂ ਕੋਈ ਕਰਦੇ, ਪਰ ਬਹੁਤਾ ਨਹੀਂ ਦੁੱਖ ਹੁਣ, ਪਰ ਪੂਰਾ ਹਜੇ ਖਤਮ ਨਹੀਂ ਹੋਇਆ। ਮੈਂ ਕੋਈ ਗੁਰੂ ਸਾਹਿਬ ਦੀ ਹਜ਼ੂਰੀ ਚ ਐਵੇਂ ਝੂਠ ਬੋਲਾਂ। ਉਹ ਮੈਂ ਸੰਤ ਤੀਰਥ ਸੁਣੇ ਆ ਗਏ ਉੱਥੋਂ ਹਰਿਦੁਆਰ ਤੋਂ ਮਹਾਂਪੁਰਖ, ਉਹਨਾਂ ਨੇ ਆ ਗੱਲਾਂ ਬਾਰੇ ਗੱਲ ਸੁਣਾਈ। ਹੁਣ ਸਾਨੂੰ ਪੇਂਡੂ ਬੰਦੇ ਆ, ਸਾਨੂੰ ਜੱਟਾਂ ਵਾਲੀਆਂ ਗੱਲਾਂ ਬਾਹਲੀਆਂ ਪਸੰਦ ਹੈ। ਸੱਚੀ ਗੱਲ ਉਹ ਕਹਿੰਦੇ ਬੁੜੀਆਂ ਬਾਹਰ 8-9 ਬਾਹਰ ਨਿਕਲੀਆਂ, ਹਾਲਤ ਵੀ ਬੜਾ ਜੀ, ਸੰਤਾਂ ਨੇ ਜਾਂ ਮਹਾਂਪੁਰਖਾਂ ਨੇ ਜੀ ਬੜੀ ਸੋਹਣੀ ਕਥਾ ਕੀਤੀ, ਬੜੀ ਸੋਹਣੀ ਕਥਾ ਕਹੀ। 5-7 ਬੁੜੀਆਂ ਲੱਗੀਆਂ ਰਹੀਆਂ, ਇੱਕ ਕਹਿੰਦੀ ਟੁੱਟ ਪੜੇ ਨੇ, ਬੰਦ ਹੀ ਕਰ ਦਿੱਤੀ। ਵੀ ਇਹ ਤਾਂ ਗੱਲਾਂ, ਉਹ 5-7 ਤਾਂ ਕਹਿੰਦੀ ਬੜੀ ਸੋਹਣੀ ਸੰਤਾਂ ਨੇ ਕਥਾ ਕੀਤੀ, ਇੱਕ ਕਹਿੰਦੀ ਟੁੱਟ ਪੈਣੇ ਨੇ, ਬੰਦ ਹੀ ਕਰ ਦਿੱਤੀ। ਇਹ ਤਾਂ ਗੱਲਾਂ, ਮੈਂ ਮਹਾਂਪੁਰਖਾਂ ਨੂੰ ਬੇਨਤੀ ਕਰੂੰ ਪਰਵਾਹ ਹੀ ਨਾ ਕਰੋ ਕੋਈ ਨੀ। ਗੱਲਾਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਬਾਬਾ ਅਤਰ ਸਿੰਘ, ਬਾਬਾ ਆਨੰਦ ਸਿੰਘ, ਬਾਬਾ ਇਸ਼ਟ ਸਿੰਘ ਰਾੜਾ, ਬਾਬਾ ਕਰਮ ਸਿੰਘ ਜੀ, ਉਹਨਾਂ ਦੇ ਮੌਕੇ ਮੈਂ ਗੱਲ ਕਰਾਂ ਇੱਕ ਮਿੰਟ ਚ। ਮਹਾਂਪੁਰਖਾਂ ਨੂੰ ਲਾਉਣਾ ਹੈ, ਹਰ ਮਹੀਨੇ ਹਿਸਾਬ ਹੁੰਦਾ ਸੀ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲਿਆਂ ਦਾ। ਆਪਣੇ ਸ਼ਰਧਾਲੂ ਹੀ ਨਿੰਦਿਆ ਚੁਗਲੀ ਕਰਦੇ, ਦੂਜਿਆਂ ਨੂੰ ਕਹਿਣਾ ਕੀ ਹੈ? ਵੱਡੇ ਬਾਬਾ ਜੀ ਕਹਿੰਦੇ ਭਾਈ ਅਸਲੀ ਤਾਂ ਨਿੰਦਕ ਸੰਗੀ ਹੁੰਦੇ ਆ, ਦੂਜੇ ਤਾਂ ਭੁੱਲੜ ਆ ਲੋਕ, ਕਹਿੰਦੇ ਉਹਨਾਂ ਦਾ ਗੁੱਸਾ ਨਾ ਕਰੋ, ਭੁੱਲੇ ਹੋਏ ਆ। ਅਸਲੀ ਨਿੰਦਕ ਤਾਂ ਸੰਗੀ ਹੁੰਦੇ ਆ, ਸੇਵਕ ਹੀ ਹੁੰਦੇ ਆ ਬਾਬਾ ਨਾ ਸੁਣ ਬਚਨ। ਵੀ ਹੁਣ 6 ਮਹੀਨੇ 1 ਘੰਟਾ ਕੁਰਸੀ ਤੇ ਬਹਿੰਦੇ ਆ, ਤੇ ਜਿੰਨੀ ਮਾਇਆ ਹੁੰਦੀ ਹੈ ਲੰਗਰਾਂ ਦੀ ਦੁਕਾਨਾਂ ਨੂੰ ਦੇ ਦਿੰਦੇ ਆ, ਘੰਟੇ ਪਤਾ ਕਿੱਥੋਂ ਆ ਜਾਂਦੀ ਆ। 6 ਮਹੀਨੇ ਹਿਸਾਬ ਹੀ ਨਾ ਕਰਿਆ, ਕੋਈ ਨੀ ਜੀ ਤੁਹਾਡੇ ਕੋਲ ਪਈ ਹੈ ਸਾਡੀ ਮਾਇਆ, ਇੱਕੋ ਗੱਲ ਹੈ। 6 ਮਹੀਨੇ ਪਰਖ ਕਰਨ ਵਾਸਤੇ, 6 ਮਹੀਨੇ ਵਾਸਤੇ ਆ ਗਏ। 6 ਮਹੀਨੇ ਬਾਅਦ ਬਾਬਾ ਜੀ ਕਰਮ ਸੋਹਣੀ ਹੋਤੀ ਮਰਦਾਨ ਵਾਲੀ ਕੁਰਸੀ ਤੇ ਬਹਿ ਗਏ, ਅੱਖਾਂ ਮੀਟ ਕੇ ਹਿਸਾਬ ਕੀਤਾ, 20 ਮਿੰਟਾਂ ਚ 60,000 ਰੁਪਇਆ ਇਕੱਠਾ ਹੋ ਗਿਆ। 60,000 ਘੰਟਾ ਨੀ, 20 ਮਿੰਟ। ਕਹਿੰਦੇ ਕਰਦੀ ਹੁਣ ਸਜ਼ਾ ਲਈ ਪੂਰਾ? ਕਹਿੰਦੀ ਮਾਫੀ ਦਿਓ, ਅਸੀਂ ਪਰਖ ਕੀਤੀ ਤੁਹਾਡੀ, ਆਪਾਂ ਹੀ ਨਿੰਦ ਖੁੰਨੇ, ਅਸਲੀ ਤਾਂ ਯਕੀਨ ਕਰੋ। ਤੋ ਮੈਨੂੰ ਆ ਬਚਨ ਹੋਣਾ ਇੰਨਾ ਚੰਗਾ ਲੱਗਦਾ ਹੈ, ਲੱਗਿਆ ਵੀ ਇਹ ਤਾਂ ਬੁੜੀਆਂ ਦੀ ਜਿਹੜੀ ਗੱਲ ਸੀ ਵੀ ਟੁੱਟ ਪੜੇ ਨੇ ਬੰਦ, ਇਹ ਤਾਂ ਲੋਕਾਂ ਨੇ ਗੱਲਾਂ ਕਰੀ ਜਾਣੀਆਂ। ਕਿਹਦੀਆਂ ਨੇ ਕੀਤੀਆਂ? ਬਾਬਾ ਆਨੰਦ ਸਿੰਘ ਵਾਲੇ ਨਿੰਦਿਆ ਨਹੀਂ ਕੀਤੀ, ਰਾੜੇ ਸਾਹਿਬ ਵਾਲੇ ਮਹਾਂਪੁਰਖਾਂ ਦੀ ਨਿੰਦਿਆ ਨਹੀਂ ਕੀਤੀ, ਬਲਕਿ ਬਹੁਤ ਆਣ ਹੋਣੀਆਂ ਗੱਲਾਂ ਕੀਤੀਆਂ, ਦੱਸਣ ਨੂੰ ਜੀਵ ਨਹੀਂ ਕਰਦਾ। ਚਲੋ ਆਪਾਂ ਹੁਣ ਮਹਾਂਪੁਰਖਾਂ ਨੂੰ ਲਾਉਣਾ। ਮੈਂ ਗੁਰੂ ਦੀ ਕਿਰਪਾ ਨਾਲ ਜੋ ਗਰੀਬ ਬੱਚਿਆਂ ਦੀ ਸਕੂਲਾਂ ਦੀ ਸੇਵਾ ਕਰਦਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਮੈਂ ਅੰਦਰੋਂ ਆਤਮਾ ਚੋਂ ਕਹਿ ਰਿਹਾ, ਗੁਰੂ ਕੀ ਸਾਧ ਸੰਗਤ, ਇਹ ਸਾਰੇ ਕੰਮ ਕਰਨ ਦੇ ਪਿੱਛੇ ਮੇਰੀ ਭਾਵਨਾ ਵੀ ਸੱਚੇ ਪਾਤਸ਼ਾਹ ਸਾਰੇ ਸਿੱਖ ਪੰਥ ਦੀ ਚੜ੍ਹਦੀ ਕਲਾ ਹੋਵੇ। ਮੈਂ ਆਪਣੀ ਵਡਿਆਈ ਵਾਸਤੇ ਨਹੀਂ ਕਰਦਾ, ਪਰ ਵਡਿਆਈ ਤਾਂ ਮੇਰੀ ਨਾਲ ਹੀ ਹੋਣੀ ਜੀ, ਉਹ ਸਿੱਖ ਪੰਥ ਚ ਮੈਂ ਹੀ ਹਾਂ, ਮੈਂ ਵੀ ਹਾਂ। ਸੰਧੂ ਸਾਹਿਬ ਬੈਠੇ, ਮੈਂ 3 ਵਾਰੀ ਕਿਹਾ ਭਾਈ ਮੇਰਾ ਨਾਂ ਨਾ ਲਿਖੋ, ਇਹ ਸਕੂਲ ਬਣਾਇਆ ਹੈ, ਚਲੋ ਸੇਵਾ ਗੁਰੂ ਨੇ ਕਰਾਈ ਹੈ, ਹੁਣ ਮੂਰਖ ਕਾਰੀ ਲਾਇਆ। ਮਹਾਰਾਜ ਜਿਸ ਨੇ ਕਿਹਾ ਮੇਰਾ ਨਾਂ ਕਾਹਦਾ? ਪੰਥ ਨੇ ਹੁਕਮ ਕੀਤਾ, ਫੇਰ ਇਹ ਨਾਂ ਲਿਖਿਆ ਹਰਿਮੰਦਰ ਸਾਹਿਬ ਦੇ ਸਾਹਮਣੇ। ਪਰ ਫੇਰ ਵੀ ਮਹਾਰਾਜ ਨੇ ਕਿਹਾ ਮੇਰਾ ਨਾਂ ਇਉਂ ਨਾ ਲਿਖਿਓ ਵੀ ਸੇਵਾ ਕਰੀ, ਆਪਣੇ ਸੇਵਕ ਤੋਂ ਸੇਵਾ ਕਰਵਾਈ। ਪੜ੍ਹ ਲਓ ਹਰਿਮੰਦਰ ਸਾਹਿਬ ਜਦੋਂ ਜਾਓਗੇ, ਪਹਿਲੀ ਪੌੜੀ ਦਾ ਪਾਠ ਪੂਰਾ ਲਿਖਿਆ ਹੋਇਆ। ਤੇ ਮੈਂ ਸੰਧੂ ਸਾਹਿਬ ਕੋਲੇ ਬੈਠਿਆ, ਮੈਂ ਆਖਿਆ ਮੇਰਾ ਨਾਂ, ਜਦੋਂ ਗੁਰੂ ਨਾਨਕ ਦਾ ਨਾਂ ਆ, ਤੇ ਕੌਂਸਲ ਕਹਿੰਦੀ ਜੀ ਇਹ ਹੋ ਹੀ ਨਹੀਂ ਸਕਦਾ, ਫਾਊਂਡਰ ਦਾ ਨਾਂ ਲਿਖਣਾ। ਇਸ ਵਾਸਤੇ ਮੈਂ ਆ ਜੋ ਵੀ ਬੱਚਿਆਂ ਦੀ ਗਰੀਬਾਂ ਦੀ ਸੇਵਾ ਕਰਦਾ, ਮੇਰੀ ਭਾਵਨਾ ਵੀ ਮੇਰਾ ਇਕੱਲੇ ਦਾ ਨਾਂ ਨਾ ਹੋਵੇ, ਸਾਰੇ ਸਿੱਖ ਪੰਥ ਦਾ ਨਾਂ ਹੋਵੇ, ਸਾਰੇ ਸਿੱਖ ਪੰਥ ਦਾ। ਆ ਰੌਣਕਾਂ ਬਾਰੇ ਮੈਂ ਬੇਨਤੀ ਕਰ ਵੀ, ਆ ਬੱਚਿਆਂ ਦੀ ਕਿਰਪਾ ਹੈ। ਉਦੋਂ ਯਾਦ ਚੇਤੇ ਜਾ ਬਿੱਲ ਵੀ ਨਹੀਂ ਸੀ ਪੂਰੇ ਹੁੰਦੇ, ਇਹ ਬੱਚਿਆਂ ਦੀ ਸੇਵਾ ਦਾ ਫਲ ਹੈ। ਪਰ ਸਤਿਗੁਰਾਂ ਨੇ ਭਾਗ ਲਾਏ, ਆਓ ਭਾਈ ਸਮਾਂ ਹੋ ਗਿਆ, ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੇ ਤੁਮਰੀ ਕਿਰਪਾ ਮੈਂ ਸੁਖ ਘਨੇਰੇ। ਮਹਾਂਪੁਰਖਾਂ ਨੂੰ ਜੀ ਆਏ ਆ, ਹੁਣ ਆਪਾਂ ਇਹਨਾਂ ਤੋਂ ਵਿਚਾਰ ਸੁਣਾਂਗੇ। ਕੱਲ ਨੂੰ ਵੀ ਮਹਾਂਪੁਰਖਾਂ ਨੇ ਦਰਸ਼ਨ ਦੇਣੇ ਆ, ਅੱਗੇ ਪਿੱਛੇ ਥੋੜੀਆਂ ਬਹੁਤੀਆਂ ਰੁਕਾਵਟਾਂ ਹੋ ਗਈਆਂ, ਚਲੋ ਸਤਿਗੁਰਾਂ ਨੇ ਹੁਣ ਕਿਰਪਾ ਕੀਤੀ ਹੈ। ਆਪਾਂ ਨੂੰ ਸਾਰੀ ਸੰਗਤ ਨੂੰ ਸਤਿਗੁਰਾਂ ਦੇ ਦਰਸ਼ਨ ਤੇ ਮਹਾਂਪੁਰਖਾਂ ਦੇ ਦਰਸ਼ਨ ਹੋ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।